ਗੁਰਸਿੱਖੀ ਦਾ ਪ੍ਰੇਮ ਕਿਵੇਂ ਲੱਗਾ? ਪਹਿਲੀ ਅਵਸਥਾ, ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਭਾਈ ਨਾਰ ਸਿੰਘ ਜੀ, ਜੋ ਆਪ ਪੁੱਛਦੇ ਹੋ ਕਿ ਗੁਰਸਿੱਖੀ ਦਾ ਪ੍ਰੇਮ ਕਿਸ ਤਰ੍ਹਾਂ ਹੋਇਆ, ਵੱਡੀ ਗੱਲ ਤਾਂ ਇਹੋ ਹੈ ਕਿ ਕੋਈ ਖਾਸ ਕੁਦਰਤੋਂ ਵਰਤੀ, ਨਹੀਂ ਤਾਂ ਸਾਨ ਗੁਮਾਨ ਵੀ ਨਹੀਂ ਸੀ। ਦਾਸ ਦੇ ਹਿਰਦੇ ਵਿੱਚ ਕੁਦਰਤੀ ਪ੍ਰੇਮ ਦਾ ਮਾਦਾ ਪਹਿਲੇ ਦਿਨੋਂ ਛੋਟੇ ਹੁੰਦੇ ਤੋਂ ਸੀ, ਪਰੰਤੂ ਖੋਜ ਖੋਜ ਅਤੇ ਹੰਢ ਹੰਢ ਕੇ ਵੇਖ ਚੁੱਕਾ ਸਾਂ ਕਿ ਸੱਚਾ ਪ੍ਰੀਤਮ ਜਿਸ ਨਾਲ ਪ੍ਰੇਮ ਕੀਤਾ ਜਾਵੇ ਅਤੇ ਤੋੜ ਨਿਭ ਜਾਵੇ ਮਿਲੇ, ਪਰ ਕੋਈ ਵੀ ਨਹੀਂ ਸੀ ਲੱਭਾ। ਇਤਨੀ ਨਿਰਾਸ਼ਤਾ ਦੇ ਹੁੰਦਿਆਂ ਵੀ ਪ੍ਰੇਮ ਦੀ ਕਣੀ ਮੌਜੂਦ ਸੀ ਅਤੇ ਦੱਸਦੀ ਸੀ ਕਿ ਇਹ ਪ੍ਰੇਮ ਕਣੀ ਜੀਵਨ ਬੂਟੀ ਹੈ ਅਤੇ ਅਗੰਮੀ ਪ੍ਰੇਮ ਚਸ਼ਮੇ ਵਿੱਚੋਂ ਨਿਕਲ ਕੇ ਕੇਵਲ ਕਣੀ ਮਾਤਰ ਹੀ ਹਸਤੀ ਵਿੱਚ ਟਿਮਟਮਾ ਰਹੀ ਹੈ ਮੇਰੇ। ਪਰ ਕੁਦਰਤੀ ਨਜ਼ਾਰਿਆਂ ਦੀ ਸੁੰਦਰਤਾ ਅਤੇ ਸਰਲਤਾ ਸੁੱਤੇ ਹੀ ਇੱਕ ਖਿੱਚਵਾਂ ਅਸਰ ਪਾ ਜਾਂਦੀ ਸੀ ਅਤੇ ਮੈਂ ਕਰਤਾਰ ਦੀ ਬਿਸਮਾਦੀ ਰਚਨਾ ਨੂੰ ਭੋਲੇ ਪਾਏ ਇੱਕ ਚਮਤਕਾਰ ਕ੍ਰਿਸ਼ਮਾ ਸਮਝਦਾ ਹੁੰਦਾ ਸੀ। ਪਰੰਤੂ ਇਹ ਉੱਕਾ ਹੀ ਸਾਨ ਗੁਮਾਨ ਨਹੀਂ ਸੀ ਕਿ ਇਸ ਦੇ ਪਿੱਛੇ ਇਸ ਰਚਨਾ ਦਾ ਰਚਨਹਾਰ ਵੀ ਕੋਈ ਹੈ। ਚਿੱਤਰ ਵਿਚਿੱਤਰ ਰਚਨਾ ਦਾ ਨਾਨਾ ਰੰਗੀ ਸੁੰਦਰਤਾ ਪੇਖ ਪੇਖ ਅੰਤਰਗਤੀ ਆਮੁਹਾਰੀਆਂ ਪ੍ਰੇਮ ਲਹਿਰਾਂ ਉੱਠਣੀਆਂ ਅਤੇ ਦ੍ਰਿਸ਼ਟਮਾਨ ਸੁੰਦਰਤਾ ਵੱਲ ਖਿੱਚੇ ਜਾਣਾ, ਰੰਗ ਬਿਰੰਗੀ ਸੁੰਦਰਤਾ ਨੇ ਰੰਗ ਵਟਾ ਜਾਣਾ ਅਤੇ ਨਿਰਾਸ਼ਤਾ ਉਪਜਣੀ। ਪਰ ਖਿੱਚ ਦੀ ਕਣੀ ਸਾਵੀਂ ਦੀ ਸਾਵੀਂ, ਜਿਸ ਦੇ ਅੰਦਰ ਹੋਣ ਮਾਤਰ ਨੇ ਇਹ ਦੱਸਣਾ ਕਿ ਜਿਸ ਤਰ੍ਹਾਂ ਇਹ ਪ੍ਰੇਮ ਕਣੀ ਅਵਿਨਾਸ਼ੀ ਹੈ ਅਤੇ ਮੈਂ ਉਹ ਅਵਿਨਾਸ਼ੀ ਚੀਜ਼ ਵੀ ਅਵੱਸ਼ ਹੋਣੀ ਲੋੜੀਂਦੀ ਹੈ ਜਿਸ ਨਾਲ ਪ੍ਰੇਮ ਲਾ ਕੇ ਫਿਰ ਨਿਰਾਸ਼ਤਾ ਨਾ ਹੋਵੇ। ਇਸ ਪ੍ਰਕਾਰ ਦੀ ਘਟਨਾ ਅੱਤ ਛੋਟੀ ਉਮਰ ਤੋਂ ਹੀ ਘਟਦੀ ਰਹੀ, ਪਰ ਇਸ ਤੋਂ ਵੱਧ ਕੇ ਪਰਮਾਰਥ ਸੰਧੀ ਸੂਝਬੂਝ ਨਹੀਂ ਸੀ। ਇਸੇ ਪ੍ਰਕਾਰ ਸੰਸਾਰਿਕ ਵਿੱਦਿਆ ਪ੍ਰਾਪਤੀ ਦੇ ਧੰਦਵੰਦ ਵਿੱਚ ਸਮਾਂ ਲੰਘਦਾ ਲੰਘਦਾ ਲੰਘ ਗਿਆ, ਕਈ ਮੋੜ ਘੇੜ ਕੁਸੰਗ ਦੇ ਵੀ ਆ ਕੇ ਵਾਪਰੇ, ਪਰੰਤੂ ਜੀਵਨ ਦੀ ਇਖਲਾਕੀ ਅੰਸ਼ ਆਚਾਰ ਉੱਤੇ ਇਹਨਾਂ ਫੇਰਾਂ ਘੇਰਾਂ ਦਾ ਕੋਈ ਅਸਰ ਨਾ ਪਿਆ, ਜਿਸ ਨੂੰ ਕਿ ਅਸੀਂ ਹੁਣ ਪਤਿਤ ਕਰਮ ਆਖਦੇ ਹਾਂ। ਇਸ ਤੋਂ ਸੁੱਤੇ ਹੀ ਬਚਾਓ ਰਿਹਾ, ਜਿਸ ਨੂੰ ਮੈਂ ਹੁਣ ਇਉਂ ਹੀ ਕਹਾਂਗਾ ਕਿ ਰੱਖਣਹਾਰ ਨੇ ਆਪ ਹੱਥ ਦੇ ਕੇ ਰੱਖਣਾ ਚਾਹਿਆ ਹੋਇਆ ਸੀ, ਨਹੀਂ ਤਾਂ ਆਪ ਆਪਣੇ ਬਲ ਪ੍ਰਤਾਪ ਨਾਲ ਕਦੇ ਬਚਾਓ ਨਹੀਂ ਹੋ ਸਕਦਾ। ਲਾਹੌਰ ਜਾ ਕੇ ਇੱਕ ਪਾਸੇ ਤਾਂ ਪੜ੍ਹਾਈ ਦੀ ਖੜਖਸ, ਦੂਜੇ ਪਾਸੇ ਕੁਸੰਗ ਦਾ ਬਾਜ਼ਾਰ ਗਰਮ, ਤੀਜੇ ਔਰ ਅਨੇਕਾਂ ਮਤਾਂ ਮਤੰਤਰਾਂ ਦਾ ਗੜ੍ਹ ਮੱਚਿਆ ਹੋਇਆ ਸੀ। ਹਰ ਇੱਕ ਮਜ਼ਹਬੀ ਮਜਲਿਸ ਵਿੱਚ ਜਾਣ ਦਾ ਪੁੱਸ ਪੈ ਗਿਆ, ਪਰ ਚੁਪੇਰੇ ਖੁਸ਼ਕੀ ਵਰਤੀ ਹੋਈ ਅਤੇ ਬਹਿਸ ਮੁਹਾਸਵੇ ਦਾ ਬਾਜ਼ਾਰ ਗਰਮ ਦੇਖ ਕੇ ਚਿੱਤ ਨੂੰ ਖਿੱਚ ਕਿਸੇ ਵੱਲ ਨਾ ਹੋਈ। ਸਾਰੇ ਮਤਾਂ ਮਤੰਤਰਾਂ ਵਿੱਚ ਸੱਚ ਕਿਨਾਰੇ ਰਹਿ ਗਿਆ, ਪ੍ਰਗਟ ਪਹਾਰੇ ਜਾਪਦਾ ਸੀ ਅਤੇ ਪ੍ਰੇਮ ਅੰਸ਼ ਨੂੰ ਪ੍ਰੇਮ ਦਾ ਨਿਸ਼ਾਨਾ ਕਿਤੇ ਨਹੀਂ ਸੀ ਸੁੱਝਦਾ। ਇਤਨੇ ਨੂੰ ਬੀ ਏ ਦਾ ਇਮਤਿਹਾਨ ਸਿਰ ਉੱਤੇ ਆ ਗਿਆ ਅਤੇ ਉੱਧਰ ਵਕਾਲਤ ਦੀ ਪਹਿਲੀ ਸ਼੍ਰੇਣੀ ਦੇ ਇਮਤਿਹਾਨ ਦੀਆਂ ਤਿਆਰੀਆਂ ਵੀ ਕਰਨੀਆਂ ਸਨ ਕਿ ਘਰੋਂ ਪਿਤਾ ਜੀ ਦੀ ਤਾਕੀਦੀ ਚਿੱਠੀ ਆਈ, ਜਿਸ ਵਿੱਚ ਉਹਨਾਂ ਲਿਖਿਆ ਸੀ, ਤੈਂ ਦੋ ਇਮਤਿਹਾਨ ਦੇਣੇ ਹਨ, ਜੇ ਪਾਸ ਹੋਣਾ ਹੈ ਤਾਂ ਸਵੇਰੇ ਜਪਜੀ ਸਾਹਿਬ ਦਾ ਅਤੇ ਆਥਣੇ ਰਹਿ ਰਸ ਦਾ ਪਾਠ ਕਰਿਆ ਕਰ, ਅਤੇ ਨਾਲ ਹੀ ਗੁਟਕਾ ਵੀ ਭੇਜ ਦਿੱਤਾ। ਮੈਂ ਆਪਣੇ ਮਤਲਬ ਨੂੰ ਪਾਠ ਕਰਨ ਲੱਗ ਪਿਆ। ਗੁਰਮੁਖੀ ਤਾਂ ਮੈਂ ਅੱਗੇ ਹੀ ਖਾਸੀ ਜਾਣਦਾ ਸੀ, ਪਰ ਗੁਰਬਾਣੀ ਅਥਵਾ ਗੁਰਮਤ ਦੀ ਪੋਥੀ ਉਦੋਂ ਤੀਕ ਕੋਈ ਨਹੀਂ ਸੀ ਪੜ੍ਹੀ, ਪਰ ਵਾਹ ਕਰਤਾਰ ਦੇ ਰੰਗ ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਦੇ ਗੁਰਵਾਕ ਭਾਵ ਵਾਲੀ ਗੱਲ ਹੋਈ। ਪ੍ਰੇਮ ਅੰਸ਼ੀ ਹੰਸਲੇ ਨੂੰ ਪ੍ਰੇਮ ਮੋਤੀਆਂ ਦੀ ਪ੍ਰੇਮ ਚੋਗ ਮਿਲ ਗਈ ਅਤੇ ਅਜਿਹੀ ਮਿਲੀ ਕਿ ਸਭ ਗੱਲਾਂ ਵਿਸਰ ਗਈਆਂ। ਬਾਣੀ ਦਾ ਰਹੱਸ ਦਿਨਾਂ ਵਿੱਚ ਹੀ ਅਜਿਹਾ ਪ੍ਰਬਲ ਹੋ ਗਿਆ ਕਿ ਵਿਰਾਗ ਨੇ ਅਣਡਿੱਠੇ ਪ੍ਰੀਤਮ ਦੀ ਖੋਜ ਦਾ ਵਾਵਰਾ ਬਣਾ ਦਿੱਤਾ। ਪਰਮਾਰਥ ਅਤੇ ਪ੍ਰੀਤਮ ਦੇ ਪ੍ਰੇਮ ਵਿੱਚ ਬਸ ਦੇਹੀ ਸੁੰਨ ਸਮਾ ਗਈ। ਰਹਿਰਾਸ ਸਾਹਿਬ ਦਾ ਪਾਠ ਅਜਿਹੇ ਵਿਰਾਗ ਸੁਰ ਨਾਲ ਕਰਨਾ ਕਿ ਸੁਣਨ ਵਾਲਿਆਂ ਨੇ ਵੀ ਮੋਮ ਹੋ ਜਾਣਾ ਅਤੇ ਆਪ ਢਲ ਜਾਣਾ। ਉੜਕ ਇੱਕਦਮ ਭਈ ਪ੍ਰਾਪਤ ਮਨੁੱਖ ਦੇਹਰੀਆ ਵਾਲੀ ਪੌੜੀ ਦਾ ਘਾਓ ਨਿਸ਼ਾਨੇ ਅਜਿਹਾ ਭਰਿਆ ਅਤੇ ਅਜਿਹੀ ਚੋਟ ਲੱਗੀ ਕਿ ਦਿਨ ਰਹਿਣ ਗੋਬਿੰਦ ਮਿਲਣ ਦੀਆਂ ਤੰਗਾਂ ਲੱਗੀਆਂ ਰਹਿਣ। ਪੜ੍ਹੀਆਂ ਪੜ੍ਹਾਈਆਂ ਕਿਧਰੇ ਭੁੱਲ ਗਈਆਂ। ਕਾਲਜ ਵਿਖੇ ਜਾਣਾ, ਡੈਸਕ ਉੱਪਰ ਪੜ੍ਹਾਈ ਦੀ ਕਿਤਾਬ ਬਰਾਏ ਨਾਮ ਦਿਖਾਵੇ ਮਾਤਰ ਰੱਖ ਛੱਡਣੀ, ਨੀਚੇ ਗੁਪਤਖਾਨੇ ਵਿੱਚ ਬਾਈ ਵਾਰਾਂ ਜਾਂ ਭਗਤ ਬਾਣੀ ਦੋਹਾਂ ਵਿੱਚੋਂ ਇੱਕ ਦਾ ਹਰਦਮ ਪਾਠ ਕਰਦੇ ਰਹਿਣਾ ਅਤੇ ਨੀਰ ਵਹਿ ਵਹਿ ਚੱਲਦੇ ਰਹਿਣਾ। ਕੇਵਲ ਬਾਈਬਲ ਦੇ ਘੰਟੇ ਕੁਝ ਸੁਰਤੀ ਚਰਚਾ ਵਿਚਾਰ ਵੱਲ ਦੇਣੀ ਅਤੇ ਪਰਮਾਰਥ ਸੰਬੰਧੀ ਗੁਰਮਤ ਦੇ ਭੇਦ ਸਭ ਮਤਾਂ ਮਤੰਤਰਾਂ ਦੇ ਅਸੂਲਾਂ ਤੋਂ ਸ੍ਰੇਸ਼ਟ ਸਿੱਧ ਕਰ ਦਿਖਾਉਣੇ। ਬਸ ਹੋਰ ਸਾਰੇ ਘੰਟਿਆਂ ਵਿੱਚ ਕਿਸੇ ਪਾਸੇ ਸੁਰਤੀ ਨਹੀਂ ਦੇਣੀ। ਵਿਰਾਗ ਦੇ ਵਹਿਣ ਵਿੱਚ ਅਜਿਹਾ ਲੀਨ ਹੋਇਆ ਕਿ ਅੱਖ ਦੂਜੇ ਪਾਸੇ ਉੱਗੜਨੀ ਹੀ ਨਾ। ਜਦ ਆਪਣੇ ਨਿਵਾਸ ਸਥਾਨ ਨਾਭਾ ਹਾਊਸ ਵਿੱਚ ਆਉਣਾ ਤਦ ਵੀ ਇਵੇਂ ਹੀ ਰਹਿਣਾ, ਪੜ੍ਹਨਾ ਗੁੜਨਾ ਕੱਖ ਨਾ। ਇਹ ਗੱਲ ਦੇਖ ਕੇ ਨਾਲ ਦੇ ਨਿਵਾਸੀ ਸੱਜਣਾਂ ਵਿੱਚੋਂ ਕਿਸੇ ਨੇ ਪਿਤਾ ਜੀ ਨੂੰ ਚਿੱਠੀ ਲਿਖ ਦਿੱਤੀ ਕਿ ਪੜ੍ਹਦਾ ਗੁਣਦਾ ਕੁਝ ਨਹੀਂ, ਪਰਮਾਰਥ ਦਾ ਪਾਗਲਪਣਾ ਵਿਆਪ ਗਿਆ ਹੈ, ਆ ਕੇ ਸਾਰ ਸੰਭਾਲ ਲਵੋ। ਪਿਤਾ ਵਿਚਾਰੇ ਮਮਤਾ ਦੇ ਮਾਰੇ ਕਾਲਜਾ ਹੱਥ ਵਿੱਚ ਫੜੀ ਆਏ। ਆਉਣ ਸਾਰ ਜਦ ਮੈਨੂੰ ਡਿੱਠਾ ਤਾਂ ਪੋਥੀ ਪੜ੍ਹ ਰਿਹਾ ਸੀ ਅਤੇ ਅੱਖਾਂ ਤੋਂ ਨੀਰ ਜਾਰੀ ਸੀ। ਮੈਨੂੰ ਬਹੁਤ ਵਧੀਆ ਸਮਝਾਇਆ ਬੁਝਾਇਆ। ਮੈਂ ਬੜੀ ਨਿਮਰਤਾ ਨਾਲ ਉੱਤਰ ਦਿੱਤਾ ਕਿ ਆਪ ਨੇ ਹੀ ਕਿਰਪਾ ਕਰਕੇ ਇਤ ਵੱਲ ਲਾਇਆ ਹੈ, ਨਹੀਂ ਤਾਂ ਮੈਨੂੰ ਉਭਾਗੇ ਨੂੰ ਕੀ ਸਾਰ ਸੀ। ਇਸ ਪ੍ਰਕਾਰ ਬਹੁਤ ਲੰਮੀਆਂ ਚੌੜੀਆਂ ਸਮਝੌਤੀਆਂ ਦਿੰਦੇ ਰਹੇ ਅਤੇ ਮੈਂ ਧੌਣ ਸਿੱਟੀ ਸੁਣਦਾ ਰਿਹਾ। ਉੜਕ ਮੈਨੂੰ ਸਮਝਾ ਬੁਝਾ ਕੇ ਚਲੇ ਗਏ, ਪਰ ਮੇਰੀ ਬਿਰਤੀ ਦੀਆਂ ਤਰਬਾਂ ਉੱਥੇ ਦੀਆਂ ਉੱਥੇ ਹੀ ਰਹੀਆਂ ਅਤੇ ਮੈਂ ਹੁਣ ਵਾਹ ਲੱਗਦੀ ਆਪਣੇ ਵਿਰਾਗ ਵਹਿਣਾ ਨੂੰ ਲੋਕਾਂ ਪਾਸੋਂ ਛੁਪਾਉਣ ਲੱਗ ਪਿਆ। ਕਿਸੇ ਪਰ ਪ੍ਰਗਟ ਨਾ ਹੋਣ ਦੇਵਾਂ ਅਤੇ ਗੁਪਤੋ ਗੁਪਤੀ ਲੱਗਾ ਰਹਾਂ। ਕਦੇ ਕਦੇ ਫਿਰ ਕੋਈ ਪਿਤਾ ਹੋਰਾਂ ਨੂੰ ਭਾਜਣਾ ਪਵਾ ਦੇਵੇ ਵਕਾਲਤ ਪੇਸ਼ੇ ਦੀ ਪੜ੍ਹਾਈ ਵੱਲੋਂ, ਤਾਂ ਮੈਂ ਪਹਿਲਾਂ ਹੀ ਨਫ਼ਰਤ ਖਾ ਚੁੱਕਾ ਸੀ। ਬੀ ਏ ਦਾ ਇਮਤਿਹਾਨ ਆਇਆ ਤਾਂ ਪਰਚੇ ਲਿਖਦਿਆਂ ਲਿਖਦਿਆਂ ਕਦੇ ਵਿਰਾਗ ਦੀ ਕਾਂਗ ਐਸੀ ਛਿੜ ਪਵੇ ਕਿ ਕਲਮ ਜਿੱਥੇ ਹੋਵੇ ਉੱਥੇ ਹੀ ਫੜੀ ਰਹਿ ਜਾਵੇ। ਜੇ ਚੱਲੇ ਵੀ ਤਾਂ ਮੈਨੂੰ ਪਤਾ ਨਹੀਂ ਕਿ ਕੀ ਲਿਖ ਗਿਆ ਹਾਂ। ਹਾਂ, ਇਸ ਤੋਂ ਪਹਿਲਾਂ ਇੱਕ ਆਚਰਜ ਘਟਨਾ ਇਹ ਹੋਈ ਕਿ ਇੱਕ ਦਿਨ ਮਿਸ਼ਨ ਕਾਲਜ ਤੋਂ ਰਾਹ ਵਿੱਚ ਆਉਂਦੇ ਨੂੰ, ਜਦ ਕਿ ਮੈਂ ਵੈਰਾਗ ਦੇ ਰੰਗ ਵਿੱਚ ਇਹੀ ਚਿਤਵਦਾ ਆਉਂਦਾ ਸੀ ਕਿ ਕਿਸੇ ਪਰਮਾਰਥ ਦੇ ਉੱਚ ਰੰਗਾਂ ਵਾਲੇ ਸਾਧੂ ਦੇ ਦਰਸ਼ਨ ਹੋਣ, ਮੈਂ ਅਚਾਨਕ ਹੀ ਦੇਖਦਾ ਹਾਂ ਕਿ ਸਾਹਮਣਿਓਂ ਕੰਬਲਾਂ ਦੇ ਲੰਮੇ ਝੋਲੇ ਵਿੱਚ ਪਲੇਟਿਆ ਹੋਇਆ ਇੱਕ ਮਸਤ ਫਕੀਰ ਆਪਣੇ ਰੰਗਾਂ ਵਿੱਚ ਝੂਲਦਾ ਚੱਲਿਆ ਆਉਂਦਾ ਹੈ। ਜਦ ਉਹ ਮੇਰੇ ਨੇੜੇ ਆਇਆ ਤਾਂ ਉਸ ਮੇਰੀ ਵੱਲ ਅਜਿਹੀ ਕਟਾਕਸ਼ ਦ੍ਰਿਸ਼ਟੀ ਨਾਲ ਦੇਖਿਆ ਕਿ ਮੈਂ ਦੇਖਦੇ ਸਾਰ ਫਟਕ ਗਿਆ ਅਤੇ ਆਪਣੀਆਂ ਕੜੀਆਂ ਕਿਤਾਬਾਂ ਉੱਥੇ ਹੀ ਸਿੱਟ ਕੇ ਵਾਵਰਾ ਜਿਹਾ ਹੋ ਕੇ ਉਸ ਦੀ ਗੈਲ ਲੱਗ ਪਿਆ, ਕਿਉਂਕਿ ਭਗਤਾਂ ਦੀ ਬਾਣੀ ਦੁਆਰਾ ਇਸ ਤੁਕ ਦਾ ਭਾਵ ਮੇਰੇ ਰੋਮ ਰੋਮ ਵਿੱਚ ਰਚ ਗਿਆ ਸੀ ਅਤੇ ਉਹ ਤੁਕ ਮੈਨੂੰ ਤਾਬੜ ਤੋੜ ਯਾਦ ਆ ਗਈ। ਜਥਾ ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ, ਪੇਖਤ ਹੀ ਪੁਨੀਤ ਹੋਏ, ਭੇਟ ਜਪੀਐ ਨਾਉ। ਮੈਂ ਵਾਹੋ ਦਾ ਮਗਰ ਲੱਗ ਪਿਆ। ਮੇਰਾ ਇੱਕ ਸਾਥੀ ਮੇਰੀਆਂ ਕਿਤਾਬਾਂ ਚੁੱਕ ਸੰਭਾਲ ਕੇ ਉਹ ਵੀ ਮੇਰੇ ਨਾਲ ਲੱਗ ਪਿਆ, ਪਰ ਮੈਂ ਉਸਨੂੰ ਆਖ ਵੇਖ ਕੇ ਮੋੜਨ ਲੱਗਾ, ਉਹ ਨਾ ਮੁੜੇ। ਮੁੜੇ ਤਾਂ ਮੈਨੂੰ ਨਾਲ ਮੁੜੇ ਅਤੇ ਮੈਨੂੰ ਇਸ ਗੁਰਬਾਕ ਦਾ ਭੈ ਮਾਰੇ, ਕਬੀਰ ਸਾਧੂ ਕਉ ਮਿਲਣੇ ਜਾਈਐ, ਸਾਥ ਨਾ ਲੀਜੈ ਕੋਏ, ਪਾਸ਼ਾ ਪਾਓ ਨਾ ਦੀਜੀਐ, ਆਗੇ ਹੋਏ ਸੋ ਹੋਏ। ਇਸ ਪ੍ਰਕਾਰ ਦੀ ਗੁਰਬਾਕ ਬਾਣੀ ਮੇਰੇ ਸਰਲ ਹੋ ਰਹੀ ਸੀ। ਗੱਲ ਕੀ, ਮੈਂ ਉਸ ਦੇ ਮੋੜਨ ਵਿੱਚ ਕਾਮਯਾਬ ਹੋ ਹੀ ਗਿਆ। ਮੈਂ ਉਸ ਸਾਧੂ ਦੇ ਮਗਰ ਇਉਂ ਲੱਗ ਗਿਆ ਜਿਵੇਂ ਕਿਸੇ ਦਾ ਲਾਇਆ ਲੱਗਦਾ ਹੈ। ਮੈਂ ਉਸ ਦੇ ਪਿੱਛੇ ਖਚੀਂਦਾ ਚੱਲਿਆ ਗਿਆ। ਮੈਨੂੰ ਕੋਈ ਲਾਜ ਅਤੇ ਸੰਕੋਚ ਸਿਆਣਪ ਨਾ ਰਹੀ। ਮੈਨੂੰ ਇਹ ਵੀ ਵਿਸਰ ਗਿਆ ਕਿ ਮੈਂ ਕਿੱਥੇ, ਕਿਸ ਸ਼ਹਿਰ ਵਿੱਚ ਅਤੇ ਕਿਸ ਸੜਕ 'ਤੇ ਜਾ ਰਿਹਾ ਹਾਂ। ਮੈਨੂੰ ਲਾਮ ਸ਼ਾਮ ਵੱਲ ਅਤੇ ਹੇਠਾਂ ਉੱਤੇ ਅੱਖ ਪੱਟ ਕੇ ਦੇਖਣ ਦੀ ਵੀ ਤਾਬ ਨਾ ਰਹੀ। ਉਸ ਸਾਧੂ ਦੀ ਲੱਟਪੱਟੀ ਰਫ਼ਤਾਰ ਉੱਤੇ ਟਿਕਟਿਕੀ ਵੱਜੀ ਹੋਈ ਸੀ, ਪਰ ਛਾਵੇਂ ਵਾਂਗੂ ਕੁਝ ਵਿੱਥ ਉੱਤੇ ਪਿੱਛੇ ਪਿੱਛੇ ਚੱਲਿਆ ਜਾਂਦਾ ਸੀ ਅਤੇ ਨੇੜੇ ਢੁੱਕਣ ਤੋਂ ਭੈ ਲੱਗਦਾ ਸੀ। ਉਸ ਨੂੰ ਕਈ ਛਾਬੜੀਆਂ ਵਾਲੇ ਮਿਠਾਈ ਨਜ਼ਰ ਕਰਦੇ ਦੇਖੇ, ਕਈ ਫਲਾਂ ਵਾਲੇ ਫਲ ਮੇਵੇ ਪੇਸ਼ ਕਰਦੇ ਦੇਖੇ, ਪਰ ਉਸ ਨੂੰ ਕੋਈ ਪਰਵਾਹ ਨਹੀਂ ਸੀ ਤੇ ਕਿਸੇ ਵੱਲ ਝਾਕਿਆ ਵੀ ਨਹੀਂ। ਮੈਨੂੰ ਉਹਦੀਆਂ ਅੱਖਾਂ ਮੇਰੇ ਵਿੱਚ ਹੀ ਗੱਡੀਆਂ ਹੋਈਆਂ ਭਾਸਣ। ਚਾਹੇ ਉਹ ਮੇਰੇ ਵੱਲ ਪਿੱਠ ਕਰੀ ਮੇਰੇ ਮੂਹਰੇ ਮੂਹਰੇ ਜਾਂਦਾ ਸੀ, ਪਰ ਉਸ ਦੀ ਪਿੱਠ ਉੱਤੇ ਉਹੀ ਜਾਦੂ ਭਰੀ ਦ੍ਰਿਸ਼ਟੀ ਵਾਲੀਆਂ ਅੱਖਾਂ ਲੱਗੀਆਂ ਹੋਈਆਂ ਦਿਸਣ ਅਤੇ ਮੇਰੀ ਔਰ ਟਿਕਟਕੀ ਬੰਨੋ ਮਾਨੋ ਮੈਨੂੰ ਵਾਹੋ ਵਾਹ ਮਗਰੇ ਕਿਹੜੀ ਸੀ ਜਾਣ। ਉੜ ਕੇ ਇੱਕ ਫੁਹਾਰੇ ਉੱਤੇ ਜਾ ਕੇ ਜੋ ਚੀਫ ਕੋਰਟ ਦੇ ਯਾਰਡ ਦੇ ਸਾਹਮਣੇ ਇੱਕ ਛੋਟੀ ਜਿਹੀ ਬਗੀਚੀ ਵਿੱਚ ਲੱਗਾ ਹੋਇਆ ਸੀ, ਇਹ ਫੁਹਾਰਾ ਸਦਾ ਵਗਦਾ ਰਹਿੰਦਾ ਸੀ। ਉਸਦਾ ਹੌਜ਼ ਜਲ ਨਾਲ ਸਦਾ ਪੂਰਤ ਰਹਿੰਦਾ ਸੀ। ਉੱਥੇ ਉਸ ਸਮੇਂ ਨਰੋਲ ਇਕਾਂਤ ਸ਼ਾਂਤ ਵਰਤ ਰਹੀ ਸੀ। ਉੱਥੇ ਉਸ ਸਾਧੂ ਨੇ ਆਪਣੀ ਕੰਬਲੀ ਚੋਲੇ ਨੂੰ ਉਤਾਰ ਕੇ ਲਾਮ ਰੱਖ ਦਿੱਤਾ ਅਤੇ ਵਿੱਚੋਂ ਨਗਨ ਜਟਾ ਜੁੱਟ ਨਿਕਲ ਆਇਆ, ਮੇਰੇ ਵੱਲ ਘੂਰ ਘੂਰ ਕੇ ਵੇਖਣਾ ਸ਼ੁਰੂ ਕੀਤਾ। ਮਾਨੋ ਮੈਨੂੰ ਡਰਾਉਂਦਾ ਹੈ ਕਿ ਡਰ ਕੇ ਮੁੜ ਜਾਵੇ। ਮੈਨੂੰ ਰਤਾ ਵੀ ਡਰ ਨਾ ਲੱਗਾ, ਦੂਰ ਖੜ੍ਹਾ ਉਸ ਦੀਆਂ ਲਹਿਰਾਂ ਦੇਖਦਾ ਰਿਹਾ। ਫਿਰ ਉਸ ਚਿੱਗੀ ਲਾ ਕੇ ਉੱਥੋਂ ਜਲ ਛਕਿਆ ਅਤੇ ਛੱਕ ਕੇ ਡੰਡੌਤ ਕਰਨ ਲੱਗਾ। ਮੈਨੂੰ ਅਜਿਹਾ ਪਾਸੇ ਕਿ ਮਾਨੋ ਇਸ ਨੂੰ ਤ੍ਰਿਕਾਲ ਦ੍ਰਿਸ਼ਟੀ ਹੈ ਅਤੇ ਇਸ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਹੈ। ਇਸ ਦਿਵ ਦ੍ਰਿਸ਼ਟੀ ਕਰਕੇ ਪਰਿਪੂਰਨ ਪਰਮਾਤਮਾ ਦੇ ਸਨਮੁੱਖ ਝਾਕੇ ਦਿਦਾਰੇ ਲੈ ਰਿਹਾ ਹੈ ਅਤੇ ਉਸਦੇ ਸਰਬ ਵਿਆਪਕ ਸਰੂਪ ਨੂੰ ਸਾਹਮਣੇ ਵੇਖਦਾ ਹੋਇਆ ਉਸ ਨੂੰ ਡੰਡੌਤ ਬੰਦਨ ਕਰ ਰਿਹਾ ਹੈ। ਮੇਰੇ ਸਰੀਰ ਵਿੱਚ ਚਰਨਾਹਟ ਜਿਹੀ ਫਿਰ ਗਈ। ਮੇਰੀ ਰੁਮਾਂਬਲੀ ਦੇ ਲੂੰ ਲੂੰ ਵਿੱਚੋਂ ਜਪਜੀ ਸਾਹਿਬ ਦੇ ਪਾਠ ਦੀ ਮਦਰ ਧੁਨੀ ਆਪ ਮੁਹਾਰ ਨਿਕਲਣ ਲੱਗ ਪਈ। ਮੈਨੂੰ ਇੱਕ ਚੱਕਰ ਜਿਹਾ ਆਇਆ, ਮੇਰੀਆਂ ਅੱਖਾਂ ਦੇ ਅੱਗੋਂ ਦ੍ਰਿਸ਼ਟਮਾਨ ਪਸਾਰੇ ਦਾ ਸਭ ਨਜ਼ਾਰਾ ਬੰਦ ਹੋ ਗਿਆ ਅਤੇ ਹੋਰ ਹੀ ਬਿਸਮਾਦ ਵਰਤ ਗਿਆ ਜਿਹੜਾ ਮੇਰੇ ਉੱਤੇ ਅੱਗੇ ਕਦੇ ਨਹੀਂ ਸੀ ਵਰਤਿਆ। ਮੈਨੂੰ ਮਾਨੋ ਪਰਿਪੂਰਨ ਬਿਸਮਾਦ ਮੰਡਲ ਦਾ ਆਕਾਸ਼ ਹੀ ਆਕਾਸ਼ ਨਜ਼ਰੀ ਆਉਂਦਾ ਸੀ। ਕੰਨ ਵਿੱਚ ਸ਼੍ਰੀ ਜਪਜੀ ਸਾਹਿਬ ਦੇ ਪਾਠ ਦੀ ਅਖੰਡ ਧੁਨੀ ਆ ਰਹੀ ਸੀ ਜੋ ਮੇਰੇ ਹੀ ਅੰਦਰੋਂ ਨਿਕਲਦੀ ਪ੍ਰਤੀਤ ਹੁੰਦੀ ਸੀ। ਮੇਰੇ ਸਾਹਮਣੇ ਨਾ ਉਹ ਸਾਧੂ ਪਿਆ ਦਿਸਦਾ ਹੈ, ਨਾ ਉਹ ਹੌਜ਼, ਨਾ ਉਹ ਬਗੀਚੀ। ਮੈਨੂੰ ਇੱਕ ਹੋਰ ਚੱਕਰ ਆਇਆ, ਮੈਂ ਧੜਾਮ ਕਰਦਾ ਡੰਡੌਤ ਪਰਨੇ ਮੂਧਾ ਜਾ ਡਿੱਗਿਆ, ਪਰ ਇਸ ਡਿੱਗਣ ਵਿੱਚ ਹੀ ਮੈਨੂੰ ਆਨੰਦ ਆਇਆ। ਖਬਰ ਨਹੀਂ ਕਿਤਨਾ ਚਿਰ ਡਿੱਗਾ ਰਿਹਾ ਅਤੇ ਖਬਰ ਨਹੀਂ ਉਹ ਦਸ਼ਾ ਕਿਸ ਤਰ੍ਹਾਂ ਪਲਟੀ ਅਤੇ ਕਿਵੇਂ ਉੱਠਿਆ, ਪਰ ਜਦ ਉੱਠਿਆ ਤਾਂ ਦੇਖਦਾ ਹਾਂ ਕਿ ਉਹੀ ਬਗੀਚਾ, ਉਹੀ ਹੌਜ਼ ਅਤੇ ਉਹੀ ਸਾਧੂ ਉਵੇਂ ਜਿਵੇਂ ਡੰਡੌਤ ਵਿੱਚ ਉਸੇ ਥਾਂ ਪਿਆ ਹੈ। ਮੈਂ ਚੌਂਕੜੀ ਮਾਰ ਕੇ ਰਤਾ ਫਰਕ ਨਾਲ ਬੈਠ ਗਿਆ ਅਤੇ ਬਾਣੀ ਦਾ ਪਾਠ ਮੂੰਹ ਵਿੱਚ ਹੀ ਸੁਰਤੀ ਨਾਲ ਕਰਦਾ ਰਿਹਾ। ਕਈ ਘੰਟੇ ਪਿੱਛੋਂ ਸਾਧੂ ਉੱਠਿਆ, ਉੱਠਣ ਸਾਰ ਆਪਣਾ ਕੰਬਲ ਉਧਾਲੇ ਵਲੇਟ ਮੇਰੇ ਵੱਲ ਦੇਖਿਆ ਅਤੇ ਇਸ਼ਾਰਾ ਕੀਤਾ ਕਿ ਪਿੱਛੇ ਮੁੜ ਜਾ। ਮੈਥੋਂ ਕਦ ਮੁੜਿਆ ਜਾਂਦਾ ਸੀ, ਉਹੀ ਠੰਡੀ ਸੜਕ, ਪਰ ਖੇਲਦਾ ਮੇਲਦਾ ਆਪਣੀਆਂ ਲਟਕਾਂ ਮਟਕਾਂ ਵਿੱਚ ਤੁਰਿਆ ਜਾਵੇ ਅਤੇ ਮਗਰੇ ਮੈਂ ਤੁਰਿਆ ਜਾਵਾਂ। ਸ਼ਹਿਰ ਤੋਂ 2 ਮੀਲ ਬਾਹਰ ਬਾਰ ਲਾਰੰਸ ਗਾਰਡਨ ਵੱਲ ਜਾ ਨਿਕਲੇ। ਰਸਤੇ ਵਿੱਚ ਸੜਕ ਦੇ ਦੋਹੇ ਪਾਸੇ ਬੜੀਆਂ ਬੜੀਆਂ ਕੋਠੀਆਂ ਅਤੇ ਬੰਗਲੇ ਆਏ। ਉਹ ਸਾਧੂ ਜਦ ਚਾਹੇ ਕਿਸੇ ਕੋਠੀ ਬੰਗਲੇ ਅਤੇ ਸੌਦਾਗਰਾਂ ਦੇ ਮਾਲ ਖਜ਼ਾਨਿਆਂ ਵਿੱਚ ਜਾ ਵੜੇ। ਮਾਨੋ ਸੈਰ ਕਰਦਾ ਫਿਰਦਾ ਹੈ, ਉਸ ਨੂੰ ਕੋਈ ਨਾ ਰੋਕੇ, ਮਗਰੇ ਉਸਦੇ ਮੈਂ ਜਾ ਵੜਾਂ, ਮੈਨੂੰ ਵੀ ਕੋਈ ਨਾ ਹਟਾਵੇ। ਐਸਾ ਜਾਪੇ ਕਿ ਸਾਨੂੰ ਕੋਈ ਦੇਖਦਾ ਹੀ ਨਹੀਂ, ਅਸੀਂ ਸਭ ਨੂੰ ਦੇਖਦੇ ਹਾਂ। ਲਈ ਦੇ ਦਈ ਦੇ ਲਾਰੰਸ ਗਾਰਡਨ ਤੋਂ ਵੀ ਪਰਾਂ ਨਿਕਲ ਗਏ। ਉਦੋਂ ਪਰੇ ਮੈਂ ਗਿਆ ਹੀ ਨਹੀਂ ਸੀ, ਮੈਨੂੰ ਐਸੇ ਅਸਥਾਨਾਂ ਦੀ ਸੈਰ ਕਰਾਈ ਜਿਹੜੇ ਮੈਂ ਕਦੇ ਦੇਖੇ ਨਹੀਂ ਸਨ। ਸਾਰੇ ਲਾਹੌਰ ਸ਼ਹਿਰ ਦੇ ਦੁਆਲੇ 2 ਮੀਲ ਪਰੇਡੇ ਦੀ ਵਿੱਥ 'ਤੇ ਘੁੰਮੇ, ਕਈ ਦੁਮੰਜ਼ਲੇ ਅਤੇ ਮੰਜ਼ਲੇ ਧੌਲਰਾਂ ਅਤੇ ਅਟਾਰੀਆਂ ਉੱਪਰ ਵੀ ਚੜ੍ਹੇ ਉਤਰੇ, ਪਰ ਕਿਸੇ ਨਾ ਹੋੜਿਆ। ਚੀਫ ਕਾਲਜ ਦੇ ਹੇਠਲੇ ਉਤਲੇ ਸਾਰੇ ਕਮਰਿਆਂ ਵਿੱਚੋਂ ਦੀ ਸਾਰ ਪਾਰ ਲੰਘ ਗਏ। ਵਿੱਚੇ ਪ੍ਰੋਫੈਸਰ ਪਏ ਫਿਰਨ ਅਤੇ ਜਮਾਤਾਂ ਦੀਆਂ ਪੜ੍ਹਾਈਆਂ ਹੋ ਰਹੀਆਂ ਸਨ। ਕਿਤੇ ਵੀ ਸਾਨੂੰ ਕਿਸੇ ਨਾ ਟੋਕਿਆ। ਇਸ ਪ੍ਰਕਾਰ ਦੇ ਸੈਲ ਸਪੱਟੇ ਕਰਦੇ ਕਰਾਉਂਦੇ ਸਾਰੇ ਸ਼ਹਿਰ ਦੇ ਉਦਾਲੇ ਦਾ ਚੱਕਰ ਦਿਨ ਛਿਪਦੇ ਤੱਕ ਮੁੱਕਿਆ। ਉੜਕ ਉਹ ਫਕੀਰ ਸ਼ਾਹ ਆਲਮੀ ਦਰਵਾਜ਼ੇ ਦੇ ਬਾਹਰ ਬਾਹਰ ਇੱਕ ਚੁਗਾਠ ਵਿੱਚ ਆ ਬੈਠਾ ਜਿੱਥੇ ਅਨੇਕ ਪ੍ਰਕਾਰ ਦੇ ਮੱਤਾਂ ਦੇ ਸਾਧਾਂ ਦੇ ਟੋਲੇ ਅੱਡੋ ਅੱਡੀ ਅਖਾੜੇ ਜਮਾਈ ਬੈਠੇ ਸਨ, ਪਰ ਉਹ ਕਿਸੇ ਟੋਲੇ ਵਿੱਚ ਨਾ ਰਲਿਆ। ਇੱਕ ਅਟੰਕ ਜਗ੍ਹਾ 'ਤੇ ਵੱਖਰਾ ਜਾ ਬੈਠਾ, ਉਸ ਦੇ ਅੱਗੇ ਅਨੇਕ ਪ੍ਰਕਾਰ ਦੇ ਪਦਾਰਥਾਂ ਦਾ ਢੇਰ ਆ ਲੱਗੇ, ਪਰ ਉਸ ਨੂੰ ਪਤਾ ਹੀ ਨਹੀਂ ਕਿ ਉਸ ਦੇ ਮੂਹਰੇ ਕੀ ਪਿਆ ਹੈ। ਉਸ ਦੀਆਂ ਅੱਖਾਂ ਟਟਾਰੇ ਲੱਗ ਰਹੀਆਂ ਸਨ ਅਤੇ ਝਮਕਦੀਆਂ ਵੀ ਨਹੀਂ ਸਨ, ਮਾਨੋ ਬ੍ਰਹਿਮੰਡ ਆਕਾਸ਼ ਦਾ ਤਮਾਸ਼ਾ ਦੇਖ ਰਹੀਆਂ ਸਨ। ते मैं सामने थोड़ी दूर खड़ा उस वाल देखी जावां। मैनू कोई सुध नहीं कि कोई मैनू देखदा भी है कि नहीं। मूँह नेरा होण लगा तां मैनू रहरास दे पाठ दी सोझी आई। मैं पाठ कर निमित इकलवांझे जा बैठा। भोग पा के जदों उत्तों वल फिर आया तां उस फकीर नूं उत्थे ना पाया। व्याकल होके इधर उधर बथेरी ढूंढ भाल कीती पर कुछ पता ना मिलिया। उड़क मैं निराश होके नाभा हाउस नूं चलिया आया। उस तरह करोड़े मंजे ते आ डिगा। अन्न जल कश ना कीता। सारी रात उसल वट्टियां विच लंघी। एक एहो लगन लगी हुई कि किवें उस फकीर दे फिर मेले होण। पर दिन चढ़दे ही मेरे साथी मैनूं धूकड़ी सके कालज वल लै तुरे। पुरानी अनारकली विच जा पहुंचे तां एक घड़ी साज दी दुकान तों साडे विच्चों किसे घड़ी लैणी सी। असी सारे ही उत्थे जा वड़े। मेरी निगाह वार वल लगी हुई सी कि मते ओह फकीर नज़री पै जावे। इसे ख्याल विच खड़ा सी कि झटपट ओह फकीर उस दुकान दे अगे किधरों आ निकलिया। खड़ोंदे सार मेरी वल तकिया ते मुस्कराया अते खिच द्वारा मैनू मगरे तू के लै तुरिया। मेरियां किताबां उत्थे ही पईयां रह गईयां। मैनू कॉलेज जाना भुल गया। मैं कमला जिहा हो के साधू दे पिछे लग गया। कल वांगू उस तरह पहला उस फुहारे वाले हौस दे चमन विच पहुंचे। उत्थे ओह खड़े खड़ोते मैनू ध्यान मगन होया प्रतीत होया। मैथों रिहा ना गया। ता के चरण फड़न नू ओल्या पर पता नहीं उसने किवें ताल लिया। मेरी ठोडी दे हेठां हथ पा के उपरों पोच लिया। मैं बुत वांगू खड़ा ही रह गया ते ओह रमते हो तुरे। अजे थोड़ी दूर ही गए सी कि मैं नवा नरोआ होके फिर पिछे जा लग्या। होर सारा विस्थार की दसा। ओह सारा दिन इस तरह बिताया कि ओह अगे मैं पंज क कदम दी बिथ ते पिछे। बड़े उतार चढ़ाओ मैनू दिखाए पर मैं पिछा ना छड्डिया। गलबात कोई नहीं होई अते ओह बोलदे किसे नाल नहीं सन। मेरे हिरदे अंदर इस गुरवाक वाली शरदा बैठी हुई सी कि कबीर संत की गैल ना छोड़िए मार्ग लागा जाओ। पेखत ही पुनीत होए भेट जपिए नाओ। सो मैं गैल ना छड़ी मार्ग लगा ही चलिया गया। उस वेले इन्हां तुकां दे इहो सुधारन भाव अर्थ मेरे अंदर दृढ़ सन। अज भी कल वांगू रंगा रंगी विचित्र रचना महल माड़ियां दे रंग तमाशे देखे जो मैं सुपने विच भी नहीं देखे सन। पर तख तां की देखने सन। मुकदी गल इह कि अज दा गेड़ भी कल वांगू ही लगा ते सारे दिन विच दी मुकिया। आथणे जिथे कल जाके बैठे सी आके दम लिया। मेरी शरदा भावनी उस फकीर पर कल नालों भी अधिक वध गई ते वधदे वधदे होर ही वहण दे रंगां विच पैण लगी सी कि अचानक एक भाणा होर वरत गया। ओ जिहड़ा वीतराग साधू प्रतीत हुंदा सी ओ जिस नूं मैं जाण चुका सी कि इस नूं संसार भर दे मायक पदार्थ पोह तक नहीं सकदे। जिस नूं मैं पौणहारी निराहार फकीर मन बच क्रम करके समझ चुका सी अते उस दे अगे भांत भांत दे पकवान भोजन ते मेवियां दे ढेर लगे पए सन। किसे वल तकदा भी नहीं सी। लो अचानक मेरी निराशता नूं की भाणा वरत जांदा है कि एक आदमी सुलफे दी चिलम अग नाल भकदी उस अगे लिआउंदा है ते ओह फकीर वगैर किसे संकोच दे ताबड़ तोड़ उस चिलम नूं हथ विच फड़ के सूटे लाउण लग जांदा है। देखण सार मेरा कालजा पट गया। मेरे कोमल शरदावान हिरद उत्ते ऐसी बजर बिज पई कि मेरे पैरां हेठों मिट्टी निकल गई अते तड़म दे के गश खा के डिग्गा। हाल हाल हो गई। मैनू खबर नहीं किवें होश आई पर होश आउण सार मैं अपने कालजे नूं थम के उत्थों तुरन दी कीती। मैनू तुरदे नूं ही उस कदे ना बोलण वाले ते कदे किसे दी परवाह ना करन हारे फकीर ने आण वंगारिया के क्यों इतनी ही जीरांद सी थोड़े समय विच ही परखे गए ते अशरदक होके मूँह मोड़ चले। मैं आख्या कि जे हुण तू रब बन के भी आवें तां मेरी शरदा तेरे उत्ते नहीं जमेगी। मैं ए तुक पढ़ी मैं जानिया वड हंस है त ਤਾਂ ਮੈਂ ਕੀ ਆ ਸੰਗ, ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਦਿੰਦੀ ਅੰਗ। ਅਤੇ ਪੜ੍ਹਦੇ ਸਾਰ ਹੀ ਉਸ ਥੋਂ ਪੱਲਾ ਛੁਡਾ ਕੇ ਚੱਲਦਾ ਲੱਗਾ। ਮੇਰੇ ਪਿੱਛੇ ਇੱਕ ਹੋਰ ਆਦਮੀ ਦੌੜਦਾ ਆਇਆ ਅਤੇ ਮੇਰੇ ਨਾਲ ਤੁਰ ਪਿਆ ਅਤੇ ਇਸ ਪ੍ਰਕਾਰ ਛੇੜ ਛਿੜਿਆ। ਉਹ ਆਦਮੀ ਭਾਈ ਜਿਸ ਨੇ ਕਦੇ ਕਿਸੇ ਨੂੰ ਬੁਲਾਇਆ ਨਹੀਂ ਅਤੇ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ, ਉਸ ਸਾਈਂ ਫਕੀਰ ਨੇ ਤੈਨੂੰ ਆਪ ਬੁਲਾਇਆ ਹੈ। ਤੂੰ ਉਸ ਨੂੰ ਪਿੱਠ ਦੇ ਕੇ ਤੁਰ ਪਿਆ। ਇਹ ਤੇਰੇ ਬੜੇ ਭਾਗ ਹਨ। ਇਹ ਬੜਾ ਪਹੁੰਚਿਆ ਹੋਇਆ ਸਾਧੂ ਫਕੀਰ ਹੈ ਅਤੇ ਬੜੀ ਉੱਚੀ ਕੁੱਲ ਦਾ ਕਸ਼ਮੀਰੀ ਬ੍ਰਾਹਮਣ ਹੈ ਜੋ ਕਈ ਬਰਸਾਂ ਤੋਂ ਬਿਰਖਤ ਬੀਤਰਾਗ ਹੋ ਕੇ ਇੱਥੇ ਵਿਚਰਦਾ ਹੈ ਅਤੇ ਮੋਨਾਧਾਰੀ ਹੋ ਕੇ ਹਮੇਸ਼ਾ ਆਪਣੇ ਰੰਗਾਂ ਵਿੱਚ ਮਸਤ ਰਹਿੰਦਾ ਹੈ। ਅੱਜ ਪਹਿਲਾ ਦਿਨ ਹੈ ਕਿ ਇਸ ਨੇ ਤੇਰੇ ਨਾਲ ਬਚਨ ਬਿਲਾਸ ਕੀਤਾ। ਤੇਰੇ ਮਨ ਵਿੱਚ ਕੀ ਆਈ? ਤੂੰ ਇਸ ਤੋਂ ਮੂੰਹ ਮੋੜ ਚੱਲਿਆ ਹੈ। ਮੈਂ ਭਾਈ ਭਾਵੇਂ ਕੋਈ ਕਿਤਨਾ ਹੀ ਵੱਡਾ ਫਕੀਰ ਹੋਵੇ, ਅਸੀਂ ਤਾਂ ਗੁਰਮਤਰੀ ਕਸੌਟੀ ਨਾਲ ਉਸਨੂੰ ਪਰਖਣਾ ਹੈ। ਉੱਚ ਕੁੱਲ ਅਤੇ ਲੌਕਿਕ ਵੱਡ ਕਰਨੀ ਦੀ ਇੱਥੇ ਕੋਈ ਪਰਖ ਨਹੀਂ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਉਹ ਆਦਮੀ ਫਿਰ ਤੈਂ ਉਸ ਵਿੱਚ ਕੀ ਐਬ ਦੇਖਿਆ? ਮੈਂ ਕਿਸੇ ਦੇ ਐਬ ਦੇਖਣ ਦਾ ਸਾਡਾ ਕੋਈ ਮਤਲਬ ਨਹੀਂ। ਮਨ ਨਹੀਂ ਪੁੜਿਆ, ਮਨ ਨਹੀਂ ਮੰਨਿਆ, ਬੇੜਾ ਜ਼ਰਜ਼ਰਾ ਦੇਖਿਆ ਤਾਂ ਉੱਤਰ ਪਰੇ ਉਹ ਫਰਕ। ਬਸ ਇਦੋਂ ਵੱਧ ਹੋਰ ਬਾਹਲੀ ਗੱਲ ਕਰਨ ਦੀ ਲੋੜ ਨਹੀਂ। ਤੁਸੀਂ ਆਪਣੇ ਰਾਹ ਲੱਗੋ, ਮੈਨੂੰ ਆਪਣੇ ਰਾਹ ਜਾਣ ਦਿਓ। ਗੱਲ ਕੀ? ਉਸ ਆਦਮੀ ਨੂੰ ਉੜ ਖਿਸਕਣਾ ਹੀ ਪਿਆ ਅਤੇ ਮੈਂ ਗੋਲ ਬਾਗ ਵਿੱਚ ਜਾ ਕੇ ਇਕਾਂਤ ਸਥਾਨ ਬੈਠ ਕੇ ਰਹਿ ਰਸ ਦਾ ਪਾਠ ਬੜੀ ਵੈਰਾਗ ਬਿਰਤੀ ਵਿੱਚ ਕੀਤਾ, ਭੋਗ ਪਾ ਅਰਦਾਸਾ ਸੋਧਿਆ। ਹੇ ਸੱਚੇ ਪਾਤਸ਼ਾਹ, ਇਸ ਭਰਮ ਭੁੱਲੇ ਭਟਕਣਹਾਰ ਆਪਣੇ ਇਆਣੇ ਬਾਲਕ ਨੂੰ ਅੱਜ ਤੈਂ ਆਪਣੀ ਅਪਾਰ ਕਿਰਪਾ ਕਰ ਉਭਾਰਿਆ ਹੈ। ਤੇਰੀ ਲਾਈ ਹੋਈ ਸਿੱਕ ਲੱਗੀ, ਤੈਂ ਹੀ ਇਸ ਦਾਸ ਨੂੰ ਖੋਜ ਬੈਰਾਗੀ ਬਣਾਇਆ। ਤੂੰ ਹੀ ਕਸ ਕਸਵੱਟੀ ਲਾਵਣਹਾਰ ਹੈ, ਤੂੰ ਹੀ ਪਰਖ ਖਜ਼ਾਨੇ ਪਾਵਣਹਾਰ ਹੈ, ਤੂੰ ਹੀ ਲੱਗੀ ਪ੍ਰੀਤ ਨੂੰ ਔੜ ਨਿਭਾਵਣਾ ਹਾਰ ਹੈ। ਅਡੋਲ ਸ਼ਰਧਾ ਭਾਵਨੀ ਵਾਲੀ ਗੁਰਮਤ ਪ੍ਰਦਾਨ ਕਰ ਅਤੇ ਤੇਰੇ ਹੀ ਘਰ ਦੇ ਸੰਤਾਂ ਭਗਤਾਂ ਸਾਧੂਆਂ ਅਤੇ ਗੁਰਮੁਖਾਂ ਦੀ ਚਰਨ ਸ਼ਰਨ ਅਤੇ ਸੰਗਤ ਪ੍ਰਾਪਤ ਹੋਵੇ ਅਤੇ ਗੁਰਮਤ ਅਸੂਲਾਂ ਦੀ ਧਾਰਨਾ ਦਾ ਧਾਰਨੀ ਸਦਾ ਆਪਣੇ ਇਸ ਆਸਾਵੰਤ ਦਾਸ ਨੂੰ ਬਣਾਈ ਰੱਖੀ। ਇਸ ਪ੍ਰਕਾਰ ਦੇ ਭਾਵ ਦੀ ਜੋਦੜੀ ਅਰਦਾਸੇ ਵਿੱਚ ਕੀਤੀ ਅਤੇ ਠੰਡਾ ਠਾਰ ਹੋ ਕੇ ਆਪਣੇ ਵਿਸ਼ਰਾਮ ਸਥਾਨ 'ਤੇ ਜਾ ਬਰਾਜਿਆ। ਦੂਜੇ ਦਿਨ ਛੁੱਟੀ ਸੀ। ਮੈਂ ਅੰਮ੍ਰਿਤ ਵੇਲੇ ਹੀ ਇਸ਼ਨਾਨ ਪਾਠ ਕਰਕੇ ਦਿਨ ਚੜ੍ਹਦੇ ਸਾਰ ਇਕੱਲਾ ਹੀ ਗੁਰੂ ਦੀਆਂ ਸੰਗਤਾਂ ਦੇ ਦਰਸ਼ਨੀ ਦੀਵਾਨਾਂ ਵਿੱਚ ਜਾ ਜੁੜਨ ਦੇ ਲਾਹੇ ਲਈ ਉਤਾਵਲਾ ਹੋ ਕੇ ਨਿਕਲ ਤੁਰਿਆ। ਮੈਨੂੰ ਸੂਝ ਨਹੀਂ ਸੀ ਕਿ ਕਿਤ ਵੱਲ ਜਾਂਦਾ ਹਾਂ। ਐਵੇਂ ਅੰਦਰੋਂ ਹੀ ਪ੍ਰੇਰਣਾ ਹੋਈ ਕਿ ਚਲੋ ਅੱਜ ਭਾਈ ਤਾਰੂ ਸਿੰਘ ਜੀ ਦੇ ਸ਼ਹੀਦਗੰਜ ਦਾ ਦਰਸ਼ਨ ਚੱਲ ਕਰੀਏ। ਅਤੀਤ ਬੈਰਾਗੀ ਹੋ ਕੇ ਉੱਤ ਵੱਲ ਚੱਲ ਨਿਕਲਿਆ। ਜਦ ਮੈਂ ਉੱਥੇ ਪਹੁੰਚਿਆ ਤਾਂ ਅਜੇ ਸ਼ਹੀਦਗੰਜ ਦੇ ਬੂਹੇ ਵੜਨ ਹੀ ਲੱਗਾ ਸੀ ਕਿ ਇੱਕ ਬਿਰਧ ਸਿੰਘ ਸੁਜਾਨ ਚਿੱਟੇ ਦਾੜੇ ਵਾਲੇ ਮੈਨੂੰ ਮਿਲੇ। ਦਾਸ ਨੇ ਦੋਏ ਘਰ ਜੋੜ ਫਤਿਹ ਬੁਲਾਈ ਅਤੇ ਉਹਨਾਂ ਦੇ ਅੱਗੇ ਨਿਉਂ ਕੇ ਖਲੋਇਆ। ਉਹਨਾਂ ਮੈਨੂੰ ਥਾਪਣਾ ਦੇ ਕੇ ਆਖਿਆ, ਜਾ, ਤੇਰੇ ਉੱਤੇ ਗੁਰੂ ਕੀਆਂ ਖੁਸ਼ੀਆਂ ਹਨ, ਤੂੰ ਸਲੂਫਈ ਫਕੀਰ ਉੱਤੇ ਨਹੀਂ ਰੀਝਿਆ, ਗੁਰੂ ਘਰ ਦੇ ਸੰਤਾਂ ਸੰਗ ਹੀ ਤੇਰੀ ਵਿਹਾਵੇਗੀ। ਜਾ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ, ਇਹੀ ਸੱਚੇ ਗੁਰੂ ਕਲਯੁੱਗ ਦੇ ਹਨ। ਇਹਨਾਂ ਦੇ ਲੜ ਲੱਗਿਆਂ ਹੀ ਪਾਰ ਉਤਾਰਾ ਹੋਵ ਸੀ, ਨਿਤ ਉੱਠ ਪਹਿਲਾਂ ਇਹਨਾਂ ਦਾ ਹੀ ਦਰਸ਼ਨ ਪਾਠ ਕੀਤਾ ਕਰ। ਇਤਨੇ ਬਚਨ ਕਹਿ ਕੇ ਉਹ ਬ੍ਰਿਧ ਸਿੰਘ ਅਲੋਪ ਹੋ ਗਿਆ। ਦਾਸ ਰਸ ਪ੍ਰੇਮ ਦਾ ਭਰਿਆ ਸ਼ਹੀਦ ਅਸਥਾਨ ਦੇ ਅੰਦਰ ਆਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਕੀਤੇ। ਮੈਨੂੰ ਯਾਦ ਨਹੀਂ ਕਿ ਉਸ ਵਕਤ ਕਿਹੜਾ ਗੁਰਵਾਕ ਆਇਆ, ਪਰ ਉਸ ਦਾ ਭਾਵ ਉਤਸ਼ਾਹ ਦਾਤਾ ਅਤੇ ਗੁਰਮਤ ਦੀ ਚੜ੍ਹਦੀ ਕਲਾ ਵਿੱਚ ਉਭਾਰਨ ਵਾਲਾ ਸੀ। ਬਸ ਉਸ ਦਿਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਾ ਨੇਮ ਪ੍ਰੇਮ ਆਰੰਭ ਹੋ ਗਿਆ। ਗੁਰੂ ਦੀਆਂ ਸੰਗਤਾਂ ਦੀ ਟਹਿਲ ਮਹਿਲ ਪ੍ਰਾਪਤ ਹੋਣ ਲੱਗ ਪਈ। ਮੇਰੇ ਵਾਸਤੇ ਸੱਚੀ ਵਿੱਦਿਆ, ਗੁਰਮਤ ਵਿੱਦਿਆ ਦੇ ਗੁਪਤ ਖਜ਼ਾਨੇ ਖੁੱਲ੍ਹ ਗਏ ਅਤੇ ਸੰਸਾਰੀ ਵਿੱਦਿਆ ਅਵਿੱਦਿਆ ਹੀ ਭਾਸਣ ਲੱਗ ਪਈ। ਉੱਧਰ ਰੁਚੀ ਹੀ ਨਾ ਜਾਵੇ, ਐਵੇਂ ਵੱਧਾ ਚੱਟੀ ਭਰਦਾ ਰਹਾਂ। ਬੀ ਏ ਦੇ ਇਮਤਿਹਾਨ ਦੇ ਦਿਨ ਆ ਗਏ ਅਤੇ ਇਸ ਸਮੇਂ ਆਏ ਕਿ ਜਦੋਂ ਗੁਰਮਤ ਬੈਰਾਗ ਬਿਰਤੀ ਆਪਣੇ ਪੂਰੇ ਜੋਬਨਾਂ 'ਤੇ ਸੀ ਅਤੇ ਅੰਤਰਗਤ ਹਰਦਮ ਪਰਮਾਰਥੀ ਲਗਨ ਦੀਆਂ ਲਹਿਰਾਂ ਉੱਠਦੀਆਂ ਰਹਿੰਦੀਆਂ ਸਨ। ਬੈਠੇ ਬੈਠੇ ਹੀ ਇਹਨਾਂ ਲਹਿਰਾਂ ਵਿੱਚ ਅਜਿਹਾ ਗੋਤਾ ਖਾ ਜਾਣਾ ਕਿ ਆਪਣੇ ਆਪ ਦਾ ਪਤਾ ਹੀ ਕਛ ਨਾ ਰਹਿਣਾ। ਐਗਜ਼ਾਮੀਨੇਸ਼ਨ ਹਾਲ ਵਿੱਚ ਬੈਠਾ ਪਰਚਾ ਲਿਖ ਰਿਹਾ ਹਾਂ। ਲਿਖਦੇ ਲਿਖਦੇ ਨੂੰ ਅੰਤਰਗਤ ਪਰਮਾਰਥ ਦੀ ਕੋਈ ਲਹਿਰ ਉੱਠੀ। ਬਸ ਕਲਮ ਉੱਥੇ ਦੀ ਉੱਥੇ ਹੀ ਰਹਿ ਗਈ। ਪਰਚਾ ਲਿਖਣ ਦੀ ਸੁੱਧ ਬੁੱਧ ਨਾ ਰਹੀ। ਪਰਚਾ ਜਿੱਥੇ ਤੱਕ ਲਿਖਿਆ ਉੱਥੇ ਹੀ ਲਿਖਿਆ ਰਹਿ ਗਿਆ। ਅਗਾਂਹ ਤੁਰਿਆ ਹੀ ਨਹੀਂ। ਤੋਰੇ ਕੌਣ? ਤੋਰਨਹਾਰੇ ਦੀਆਂ ਝੜਾਂ ਤਾਂ ਕਿਸੇ ਹੋਰ ਥਾਂ ਫਸ ਰਹੀਆਂ ਸਨ। ਐਸੇ ਇਸ਼ਕ ਪੇਚੇ ਪੈ ਰਹੇ ਸਨ ਕਿ ਪੇਚੀ ਪਈ ਡੋਰ ਨੂੰ ਤੁਬਕਣ ਦੀ ਤਾਬ ਹੀ ਨਾ ਰਹੀ। ਇਹੋ ਜਿਹੇ ਵਾਵਰੇ ਬਹਿਣਾ ਵਿੱਚ ਵੇਲਾ ਧੂਕੜੀ ਸਕਿੱਟ ਪਾਇਆ। ਪਿਤਾ ਹੋਰਾਂ ਨੂੰ ਸਾਰੀਆਂ ਖਬਰਾਂ ਜਾ ਪਹੁੰਚਦੀਆਂ ਸਨ। ਆਪ ਲਾਹੌਰ ਆ ਕੇ ਮੈਨੂੰ ਆਪਣੇ ਨਾਲ ਲੈ ਗਏ ਅਤੇ ਲਿਜਾ ਕੇ ਹੋਰ ਚਾਵੇ ਪਰਚਾਵੇ ਲਾਉਣ ਦੇ ਯਤਨ ਕੀਤੇ। ਮੇਰੇ ਪੁੱਛੇ ਤੋਂ ਬਿਨਾਂ ਹੀ ਨੈਬ ਤਹਿਸੀਲਦਾਰੀ ਵਿੱਚ ਮੇਰਾ ਮਣਕਾ ਪਰੋ ਦਿੱਤਾ। ਮੈਨੂੰ ਫਸੇ ਨੂੰ ਜਿਵੇਂ ਉੱਥੇ ਸਮਾਂ ਨਿਭਾਉਣਾ ਪਿਆ। ਉਹ ਤਰੰਗ ਫਿਰ ਉੱਠੀ ਤਾਂ ਵਰਣਨ ਕਰਾਂਗਾ। ਹੁਣ ਅੱਕ ਗਿਆ ਹਾਂ ਅਤੇ ਅੱਕ ਕੇ ਆਗਿਆ ਮੰਗਦਾ ਹਾਂ।